ਭਾਈ ਰਣਧੀਰ ਸਿੰਘ ਜੀ ਉਹਨਾਂ ਦੇ ਜੀਵਨ ਵਿੱਚੋਂ ਗੁਰਮੁਖ ਪਿਆਰੇ ਸਨ, ਵਾਹਿਗੁਰੂ ਜੀ ਦੀ ਕਿਰਪਾ ਸੀ ਉਹਨਾਂ ਉੱਤੇ। ਸੰਗਤ ਜੀ ਹਜ਼ੂਰ ਸਾਹਿਬ ਗਏ ਜੀ, ਤੁਰ ਕੇ ਕੀਰਤਨ ਕਰਦੇ ਜਾਣਾ, ਹਜ਼ੂਰ ਸਾਹਿਬ ਦਰਸ਼ਨ ਕਰਨੇ। ਉਹਨਾਂ ਦੇ ਆਪਣੇ ਜੀਵਨ ਵਿੱਚ ਇਹ ਗੱਲ ਲਿਖੀ ਹੈ, ਰਸਤੇ ਵਿੱਚ ਇੱਕ ਥਾਂ ਤੇ ਪਿੰਡ ਵਿੱਚ ਰੁਕੇ, ਪਿੰਡ ਵਾਲਿਆਂ ਕੋਲ ਥਾਂ ਮੰਗੀ ਜੀ, ਸਾਨੂੰ ਰਹਿਣ ਵਾਸਤੇ ਥਾਂ ਦਿਓ। ਉਹਨਾਂ ਨੇ ਭਾਈ ਸਾਹਿਬ ਨੂੰ ਇੱਕ ਖੰਡਰ ਵਿੱਚ ਤੋਰ ਦਿੱਤਾ ਜੀ, ਹਵੇਲੀ ਵਿੱਚ ਤੋਰ ਦਿੱਤਾ। ਹੁਣ ਉਸ ਹਵੇਲੀ ਦੇ ਬਾਰੇ ਮਨੌਤ ਸੀਗੀ ਵੀ ਇੱਥੇ ਕੋਈ ਰੂਹ ਰਹਿੰਦੀ ਹੈ ਜੀ। ਗੁਰਮੁਖੋ, ਜਿਹੜੀ ਗੱਲ ਸਾਨੂੰ ਨਹੀਂ ਵੇਖਦੀ ਇਹਦਾ ਮਤਲਬ ਇਹ ਥੋੜ੍ਹੀ ਵੀ ਹੁੰਦੀ ਨਹੀਂ ਜੀ, ਉਹ ਗੱਲ ਵਰਤਦੀ ਹੈ ਜੀ। ਆਸੇ ਪਾਸੇ ਖੂਬ ਪ੍ਰਚਲਿਤ ਗੱਲ ਸੀ ਵੀ ਰੂਹ ਰਹਿੰਦੀ ਹੈ ਤੇ ਸਿੱਖਾਂ ਨੂੰ ਆਪਾਂ ਉਸ ਹਵੇਲੀ ਚ ਕੱਲ ਦਿੱਤਾ ਜੀ। ਭਾਈ ਸਾਹਿਬ ਬੜੀ ਬੰਦਗੀ ਵਾਲੇ ਸਨ, ਰਾਤ ਉਸ ਹਵੇਲੀ ਦੇ ਵਿੱਚ ਉਹਨਾਂ ਨੇ ਕੀਰਤਨ ਦੀਵਾਨ ਲਾਇਆ। ਚਲੋ ਕੀਰਤਨ ਹੋ ਗਿਆ, ਭਾਈ ਸਾਹਿਬ ਆਰਾਮ ਕਰਨ ਲੱਗੇ ਜੀ, ਤੇ ਜਿਹੜੀ ਰੂਹ ਰਹਿੰਦੀ ਸੀ ਉਹ ਵਾਕਈ ਭਾਈ ਸਾਹਿਬ ਦੇ ਸਾਹਮਣੇ ਆ ਗਈ ਜੀ। ਮਸਕੀਨ ਸਾਹਿਬ ਵੀ ਇਹਦੇ ਬਾਰੇ ਜ਼ਿਕਰ ਕਰਦੇ, ਉਹ ਕਹਿੰਦੇ ਇੱਕ ਸਿੱਖ ਮੈਨੂੰ ਆਖਿਆ ਕਰੇ ਵੀ ਜਦੋਂ ਤੁਸੀਂ ਬਹਿੰਦੇ ਹੋ ਨਾ ਕਥਾ ਕਰਨ ਤੇ ਤੁਹਾਡੇ ਪਿੱਛੇ ਇੱਕ ਜਣਾ ਬਹਿੰਦਾ। ਮੈਂ ਉਹਨੂੰ ਆਖਿਆ ਵੀ ਸਟੇਜ ਤੇ ਖਾਲੀ ਹੁੰਦੀ, ਕਹਿੰਦਾ ਜੀ ਨਹੀਂ ਨਹੀਂ ਤੁਹਾਡੇ ਪਿੱਛੇ ਕੋਈ ਬੈਠਦਾ। ਫਿਰ ਉਹ ਕਰ ਕਲਾ ਕੇ ਉਹ ਗੁਪਤ ਰੂਹ ਨਿਕਲੀ ਜੀ ਇੱਕ ਜੀ। ਖੈਰ ਉਹ ਵਿਚਾਰ ਉਸ ਪਾਸੇ ਨਹੀਂ, ਭਾਈ ਰਣਧੀਰ ਸਿੰਘ ਜੀ ਨੂੰ ਉਹ ਰੂਹ ਮਿਲੀ ਜੀ। ਬੜਾ ਰੇਸ਼ਾ ਮੂੰਹ ਚੋਂ ਵਗ ਰਿਹਾ, ਬੁਰੇ ਹਾਲ ਜੀ ਉਹਦੇ। ਭਾਈ ਰਣਧੀਰ ਸਿੰਘ ਜੀ ਉਹਨੂੰ ਪੁੱਛਦੇ ਵੀ ਕੀ ਕਾਰਨ, ਤੂੰ ਇੱਥੇ ਕਿਉਂ ਭਟਕੰਨਿਆ ਭਾਈ? ਉਹਨੇ ਦੱਸਿਆ, ਕਹਿਣ ਲੱਗਾ ਇਹ ਪਹਿਲਾਂ ਸਾਡਾ ਘਰ ਸੀ, ਗੁਰਬਾਣੀ ਵਿੱਚ ਇਸ ਗੱਲ ਦਾ ਪ੍ਰਮਾਣ ਹੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਹੁਤੇ ਪ੍ਰੇਤ ਪਤਾ ਕੌਣ ਬਣਦੇ ਜੀ? ਜਿਨ੍ਹਾਂ ਦਾ ਮਰਨ ਦੇ ਸਮੇਂ ਧਿਆਨ ਆਪਣੇ ਘਰਾਂ ਵਿੱਚ ਹੁੰਦਾ ਜੀ, ਵੀ ਸਾਡੇ ਘਰ ਦਾ ਕੀ ਬਣੇਗਾ, ਸਾਡੇ ਮਕਾਨ ਦਾ ਕੀ ਬਣੇਗਾ। ਗੁਰਮੁਖੋ, ਫਿਰ ਪ੍ਰੇਤ ਬਣ ਕੇ ਉਹ ਮਕਾਨ ਦੀ ਰਾਖੀ ਕਰਦੇ ਰਹਿੰਦੇ ਜੀ, ਉਸੇ ਉੱਥੇ ਸੁਰਤ ਬੰਦੇ ਦੀ ਘੁੰਮਦੀ ਰਹਿੰਦੀ ਜੀ। ਆਖਿਆ ਇਸ ਮਕਾਨ ਨਾਲ ਬਹੁਤ ਪਿਆਰ ਸੀ ਤੇ ਮੈਂ ਹੁਣ ਪ੍ਰੇਤ ਬਣ ਕੇ ਇੱਥੇ ਤੁਰਿਆ ਫਿਰਦਾ, ਤੇ ਮੇਰੀ ਗਤੀ ਨਹੀਂ ਹੋ ਰਹੀ ਤੇ ਮੇਰੀ ਗਤੀ ਕਰਾਓ। ਭਾਈ ਸਾਹਿਬ ਕਹਿਣ ਲੱਗੇ ਠੀਕ ਹੈ ਭਾਈ। ਉਹਨਾਂ ਆਪਣੇ ਜਥੇ ਦੇ ਸਿੰਘਾਂ ਨੂੰ ਆਖਿਆ, ਆਪਾਂ ਇੱਥੇ ਰਹਿਣਾ ਕੁਝ ਸਮਾਂ, ਇੱਥੇ ਪ੍ਰੇਤ ਰਹਿੰਦਾ ਉਹਦੀ ਗਤੀ ਕਰਨੀ। ਤੇ ਗੱਲ ਕੀ ਉੱਥੇ ਫਿਰ ਗੱਲ ਹੋਈ ਵੀ ਅਸੀਂ ਸਮਝਾਂਗੇ ਤੇਰੀ ਗਤੀ ਹੋ ਗਈ, ਪਰ ਪਤਾ ਕਿਵੇਂ ਲੱਗੇ? ਉਹਨੇ ਕਿਹਾ ਉਹ ਫਲਾਣੇ ਝਰੋਖੇ ਵਿੱਚ ਨਾ ਇੱਕ ਪਾਸੇ ਕੜਾਹ ਪ੍ਰਸ਼ਾਦ ਜੀ ਦੀ ਦੇਗ ਰੱਖ ਦਿਓ, ਜੇ ਤੇ ਸ਼ੱਕੀ ਹੋਏਗੀ ਤੇ ਸਮਝ ਲਿਓ ਵੀ ਮੇਰੀ ਗਤੀ ਹੋ ਗਈ ਹੈ। ਗੱਲ ਕੀ ਅਖੰਡ ਪਾਠ ਸਾਹਿਬ ਹੁਣ ਹੋਣਾ, ਤੇ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੇ ਅਖੰਡ ਪਾਠ ਸਾਹਿਬ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆ ਕੇ ਵਿਛਾਈ ਕਰਕੇ ਉਸ ਹਵੇਲੀ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਰੀ ਗੁਰਬਾਣੀ ਦਾ ਅਖੰਡ ਪਾਠ ਸਾਹਿਬ ਕੀਤਾ। ਪਿਆਰ ਵਾਲਿਆਂ ਨੇ ਅਰਦਾਸ ਵੀ ਕੀਤੀ, ਅਰਦਾਸ ਤੋਂ ਬਾਅਦ ਹੁਕਮਨਾਮਾ ਵੀ ਹੋਇਆ, ਦੇਗ ਵੀ ਉੱਥੇ ਰੱਖਤੀ ਜੀ। ਪਰ ਕੁਝ ਸਮੇਂ ਬਾਅਦ ਵੇਖਿਆ ਤੇ ਦੇਗ ਉੱਥੇ ਅਜੇ ਪਈ ਸੀਗੀ ਜੀ। ਭਾਈ ਸਾਹਿਬ ਜੀ ਵਿਚਾਰ ਕਰਨ ਲੱਗੇ ਵੀ ਗੱਲ ਕੀ ਬਣੀ। ਫਿਰ ਉਹ ਪ੍ਰੇਤ ਦੁਬਾਰਾ ਸਾਹਮਣੇ ਆਇਆ ਜੀ, ਦੁਬਾਰਾ ਸਾਹਮਣੇ ਆਇਆ ਤੇ ਉਹਨੂੰ ਦੁਬਾਰਾ ਪੁੱਛਿਆ, ਪਰ ਹੁਣ ਉਹਦਾ ਚਿਹਰਾ ਮੂਹਰਾ ਬੜਾ ਸਾਫ ਸੁਥਰਾ ਹੋ ਗਿਆ ਸੀਗਾ ਜੀ। ਜਿਹੜਾ ਉਹਦਾ ਅਸਲੀ ਰੂਪ ਸੀ ਨਾ ਜੀ, ਉਹ ਆ ਗਿਆ ਸੀ ਉਹਦੇ ਸਾਹਮਣੇ। ਹੁਣ ਉਹਨੇ ਭਾਈ ਸਾਹਿਬ ਨੂੰ ਦੱਸਿਆ, ਭਾਈ ਸਾਹਿਬ ਕਹਿੰਦੇ ਕੀ ਗੱਲ, ਤੂੰ ਅਜੇ ਮੁਕਤ ਕਿਉਂ ਨਹੀਂ ਹੋਇਆ? ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਕਹਿਣ ਲੱਗਾ, ਭਾਈ ਸਾਹਿਬ ਜੀ ਅਖੰਡ ਪਾਠ ਸਾਹਿਬ ਗੁਰੂ ਕੇ ਪਿਆਰਿਆਂ ਨੇ ਕੀਤਾ, ਉਹਦੇ ਫਲ ਵਿੱਚ ਮੇਰੇ ਆ ਜਿਹੜਾ ਚਿਹਰੇ ਤੇ ਪਾਕਾਂ ਪੁੱਕਾਂ ਸਨ, ਜਿਹੜਾ ਮੇਰਾ ਚਿਹਰਾ ਕਰੂਬ ਸੀਗਾ, ਉਹ ਮੇਰਾ ਚਿਹਰਾ ਸਾਫ ਸੁਥਰਾ ਹੋ ਗਿਆ। ਪਰ ਕਿਸੇ ਨਾ ਕਿਸੇ ਪਾਠੀ ਸਿੰਘ ਕੋਲੋਂ ਗਲਤੀ ਹੋ ਗਈ ਹੈ, ਜਿਹਦੇ ਕਰਕੇ ਅਖੰਡ ਪਾਠ ਸਾਹਿਬ ਦਾ ਪੂਰਾ ਮਹੱਤਵ ਅਜੇ ਮੈਨੂੰ ਮਿਲਿਆ ਨਹੀਂ ਜੀ। ਭਾਈ ਸਾਹਿਬ ਕਹਿਣ ਲੱਗੇ ਠੀਕ ਹੈ, ਇੱਕ ਪਾਠ ਹੋਰ ਕਰਾ ਦਿੰਦੇ। ਕਹਿਣ ਲੱਗੇ ਦੁਬਾਰਾ ਸ੍ਰੀ ਅਖੰਡ ਪਾਠ ਸਾਹਿਬ ਕਰਾਇਆ, ਪਾਠੀ ਸਿੰਘਾਂ ਕੋਲੋਂ ਪਹਿਲਾਂ ਪੁੱਛਿਆ ਵੀ ਕੀ ਗੱਲ, ਤੁਹਾਡੇ ਕੋਲੋਂ ਕੀ ਗਲਤੀ ਹੋਈ? ਤੇ ਇੱਕ ਫਿਰ ਪਾਠੀ ਸਿੰਘ ਨੇ ਦੱਸਿਆ ਵੀ ਭਾਈ ਸਾਹਿਬ ਜੀ ਸੁਚਮਤਾ ਦੇ ਪਹਿਰੇ ਵਿੱਚ ਮੇਰੇ ਕੋਲੋਂ ਢਿੱਲ ਹੋ ਗਈ ਸੀ, ਇਸ਼ਨਾਨ ਪਾਣੀ ਦੇ ਵਿੱਚ ਮੇਰੇ ਕੋਲੋਂ ਢਿੱਲ ਹੋ ਗਈ ਸੀ। ਭਾਈ ਸਾਹਿਬ ਨੇ ਤਾੜਨਾ ਵੀ ਕੀਤੀ ਤੇ ਸਮਝਾਇਆ ਵੀ। ਫਿਰ ਆਖਿਆ ਵੀ ਹੁਣ ਪੂਰੀ ਸੁਚਮਤਾ ਦੇ ਨਾਲ ਦੁਬਾਰਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਕਰੋ ਜੀ। ਦੁਬਾਰਾ ਅਖੰਡ ਪਾਠ ਸਾਹਿਬ ਦੇ ਜਾਪ ਕੀਤੇ, ਅਰਦਾਸ ਕੀਤੀ, ਹੁਕਮਨਾਮਾ ਸਾਹਿਬ ਹੋਇਆ ਤੇ ਜਿੱਥੇ ਦੇਗ ਰੱਖੀ ਸੀ ਤੇ ਵੇਖਿਆ ਉਹ ਦੇਗ ਉੱਥੋਂ ਉਸ ਪ੍ਰੇਤ ਨੇ ਚੁੱਕ ਕੇ ਛਕ ਲਈ ਸੀਗੀ ਜੀ। ਕਹਿਣ ਦਾ ਭਾਵ ਵੀ ਉਹ ਦੇਗ ਉੱਥੇ ਨਹੀਂ ਸੀ ਹੈਗੀ ਜੀ, ਕੜਾਹ ਪ੍ਰਸ਼ਾਦ ਉੱਥੇ ਨਹੀਂ ਸੀ ਪਿਆ। ਉਹਦੇ ਤੋਂ ਫਿਰ ਭਾਈ ਸਾਹਿਬ ਜੀ ਨੇ ਅੰਦਾਜ਼ਾ ਲਾਇਆ ਵੀ ਉਹਦੀ ਮੁਕਤੀ ਹੋ ਗਈ ਤੇ ਮੋੜੋ ਭਾਈ ਸਾਹਿਬ ਦੇ ਸਾਹਮਣੇ ਵੀ ਨਹੀਂ ਆਇਆ ਜੀ। ਸਾਧ ਸੰਗਤ ਜੀ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਅਖੰਡ ਪਾਠ ਸਾਹਿਬ ਕਰਨਾ ਨਾ ਜੀ, ਇਹਦਾ ਮਹੱਤਵ ਹੈ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਇਹਦਾ ਫਲ ਰੂਹ ਨੂੰ ਮਿਲਦਾ, ਕਰਾਉਣ ਵਾਲਿਆਂ ਦੇ ਅੰਦਰ ਵੀ ਸ਼ਰਧਾ ਹੋਵੇ ਤੇ ਕਰਨ ਵਾਲਿਆਂ ਦੇ ਵਿੱਚ ਵੀ ਸ਼ਰਧਾ ਹੋਵੇ ਜੀ।